ਹੋਇਆ ਕਿ ਮੈਂ ਜਿੱਤ ਕੇ ਜਾਣਾ ਹੈ। ਹਾਰਦਾ ਮੂੰਹ ਨਹੀਂ ਵੇਖਿਆ ਉਹਨਾਂ ਨੇ, ਉਹਨਾਂ ਨੇ ਜਿੱਤ ਵਾਲੇ ਪਾਸੇ ਸੋਚਿਆ। ਇਸ ਜਜ਼ਬੇ ਨੂੰ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਉਸ ਖਾਲਸੇ ਵਿੱਚ ਪੈਦਾ ਕੀਤਾ। ਯਾਦ ਰੱਖਿਓ, ਇਹ ਵਿਸਾਖੀ ਦੀ ਸਭ ਤੋਂ ਵੱਡੀ ਕਰਾਮਾਤ ਹੀ ਸੀ। ਦੂਸਰਾ ਇਤਿਹਾਸ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਾਲ ਜੁੜਦਾ, ਉਹ ਵੀ ਇਸੇ ਤਰ੍ਹਾਂ ਦਾ ਇਤਿਹਾਸ ਹੈ, ਇਸੇ ਤਰ੍ਹਾਂ ਹੀ ਇੱਕ ਵੱਖਰੀ ਪਹਿਚਾਣ ਹੈ। ਉਹੀ ਖਾਲਸੇ ਦੇ ਚਿੰਨ੍ਹ ਨੇ, ਚਿੰਨ੍ਹਾਂ 'ਚ ਕੋਈ ਫਰਕ ਨਹੀਂ, ਅੰਮ੍ਰਿਤ 'ਚ ਕੋਈ ਫਰਕ ਨਹੀਂ, ਮਰਿਆਦਾ 'ਚ ਕੋਈ ਫਰਕ ਨਹੀਂ, ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੀ ਸੀ ਉਸੇ ਤਰ੍ਹਾਂ ਹੀ ਸੀ। ਉਹ ਵੀ ਵਿਸਾਖੀ ਵਾਲੇ ਦਿਨ ਗੁਰੂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 12 ਅਪ੍ਰੈਲ 1857 ਨੂੰ ਉਹ ਵਿਸਾਖੀ ਸ੍ਰੀ ਭੈਣੀ ਸਾਹਿਬ ਦੀ ਧਰਤੀ, ਇਸ ਧਰਤੀ 'ਤੇ ਮਨਾਈ ਗਈ। ਉਸ ਵਿਸਾਖੀ ਦੀ ਖਾਸੀਅਤ ਇਹ ਸੀ ਕਿ ਉਸ ਪਹਿਲੀ ਵਿਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਲੋਕਾਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾਉਂਦੇ ਪਏ ਨੇ, ਉਹ ਲੋਕ ਲੰਬੇ ਸਮੇਂ ਤੋਂ ਹਿੰਦੁਸਤਾਨ ਦੇ ਵਿੱਚ ਦੱਬੇ ਕੁਚਲੇ ਨੇ, ਉਹਨਾਂ ਲੋਕਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਉਹਨਾਂ ਲੋਕਾਂ ਦਾ ਦਰਦ ਕਿਸੇ ਨੇ ਜਾਣਿਆ ਨਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਦਰਦ ਦੀ ਨਬਜ਼ ਫੜ ਕੇ ਉਹਨਾਂ ਨੂੰ ਖਿਲਾਰਦੇ ਨੇ। ਉਹ ਤਾਂ ਵਿਸਾਖੀ ਸੀ, ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਾਲੀ ਦੂਸਰੀ ਵਿਸਾਖੀ ਇਹ ਹੈ ਕਿ ਜਦੋਂ ਅਸੀਂ ਉਸ ਆਪਣੇ ਅਕੀਦਤ ਤੋਂ, ਆਪਣੇ ਉਸ ਟੀਚੇ ਤੋਂ, ਆਪਣੇ ਉਸ ਮਿਸ਼ਨ ਤੋਂ ਭੜਕੇ, ਤਾਂ ਭੜਕੇ ਵੀ ਇੰਨਾ ਕਿ ਜਿਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਰ ਵਾਰ ਆਖਦੇ ਸਨ, ਉਹਨੂੰ ਸਾਰੀਆਂ ਗੱਲਾਂ ਸਾਡੇ ਵਿੱਚੋਂ ਜਾਂਦੀਆਂ ਰਹੀਆਂ। ਜਿਹੜੇ ਪੰਜਾਂ ਪਿਆਰਿਆਂ ਦੇ ਨਾਮ ਸਨ, ਉਹ ਪੰਜ ਸਿਧਾਂਤ ਸਿੱਖਾਂ ਦੇ ਅੰਦਰੋਂ ਜਾਂਦੇ ਰਹੇ, ਦਇਆ ਜਾਂਦੀ ਰਹੀ, ਧਰਮ ਜਾਂਦਾ ਰਿਹਾ। ਹਿੰਮਤ ਤਾਂ ਫਿਰ ਰਹਿਣੀ ਕੀ ਸੀ, ਮਜ਼ਬੂਤੀ ਤਾਂ ਆਉਣੀ ਕੀ ਸੀ, ਅਤੇ ਸਾਹਿਬੀ ਪਹਿਲਾਂ ਅਸੀਂ ਗਵਾ ਲਈ। ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਜਿੱਥੋਂ ਤੁਰੇ ਸਾਂ ਫਿਰ ਉੱਥੇ ਆਣ ਖੜ੍ਹੇ ਹੋਏ ਹਾਂ, ਉਹਨਾਂ ਵਿਕਾਰਾਂ ਦੇ ਵਿੱਚ ਫਿਰ ਆਣ ਫਸੇ ਹਾਂ ਜਿਨ੍ਹਾਂ ਵਿਕਾਰਾਂ ਤੋਂ ਅਸੀਂ ਤੁਰ ਕੇ ਬੈਠੇ ਤੁਰੇ ਸਾਂ। ਅਤੇ ਗੁਰੂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਨਵੇਂ ਮਿਸ਼ਨ ਦੇ ਉੱਤੇ, ਇੱਕ ਨਵੇਂ ਨਾਰੇ ਦੇ ਨਾਮ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰ ਕਹਿੰਦੇ ਨੇ, ਮੇਰੇ ਦੇਸ਼ ਦੇ ਲੋਕਾਂ ਨੂੰ ਇਸ ਕੌਮੀਅਤ ਵਾਸਤੇ ਇੱਕ ਨਵੀਂ ਮਿਸਾਲ ਪੇਸ਼ ਕਰਨ ਵਾਸਤੇ ਆਹੀ ਵਿਸਾਖੀ ਵਾਲਾ ਦਿਨ, ਇਹੀ ਧਰਤੀ ਜਿਸ ਧਰਤੀ 'ਤੇ ਆਪਾਂ ਬੈਠੇ ਹਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਨਾਰਾ ਲਾਉਂਦੇ ਨੇ। ਉਹ ਨਾਰਾ ਆਜ਼ਾਦੀ ਦਾ ਵੀ ਸੀ, ਉਹ ਨਾਰਾ ਜਿੱਥੇ ਮਨੁੱਖੀ ਬਾਹਰੀ ਆਜ਼ਾਦੀ ਦਾ ਸੀ, ਉੱਥੇ ਮਨੁੱਖੀ ਅੰਦਰਲੇ ਵਿਕਾਰਾਂ ਤੋਂ ਆਜ਼ਾਦੀ ਸੀ, ਜਿਹੜੀ ਸਿੱਖਾਂ ਵਾਸਤੇ ਉਸ ਸਮੇਂ ਬਹੁਤ ਜ਼ਰੂਰੀ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੋਈ ਇਹਦੇ ਵਿੱਚ ਕੋਈ ਮਰਿਆਦਾ ਵਿੱਚ ਤਬਦੀਲੀ ਨਹੀਂ ਕੀਤੀ, ਸਿੱਖਾਂ ਦੀ ਉਸੇ ਤਰ੍ਹਾਂ ਦੀ ਮਰਿਆਦਾ ਸੀ, ਕੋਈ ਅੰਮ੍ਰਿਤ ਵਿੱਚ ਕੋਈ ਤਬਦੀਲੀ ਨਹੀਂ ਸੀ, ਕੋਈ ਵਸਤਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਸੀ, ਕੁਛ ਤਬਦੀਲ ਨਹੀਂ ਸੀ। ਸਿਰਫ ਸਿੱਖਾਂ ਨੂੰ ਦੁਬਾਰਾ ਇਸ ਤਰ੍ਹਾਂ ਕਰਕੇ ਵਿਸਾਖੀ ਮਨਾ ਕੇ, ਅੰਮ੍ਰਿਤ ਛਕਾ ਕੇ ਇਹ ਦੱਸਿਆ ਕਿ ਇੱਥੋਂ ਕੁ ਆਪਾਂ ਸ਼ੁਰੂ ਹੋਏ ਸਾਂ, ਹੁਣ ਫਿਰ ਸ਼ੁਰੂ ਹੋਈਏ, ਫਿਰ ਤੁਰੀਏ ਉਸ ਮਿਸ਼ਨ ਦੇ ਵੱਲ, ਫਿਰ ਉਸ ਟੀਚੇ ਦੇ ਵੱਲ ਨੂੰ ਤੁਰ ਪਈਏ। ਗੁਰੂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿਰਫ ਇਹ ਆਖਿਆ, ਅਤੇ ਉਹੀ ਨਾਰਾ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਿਆ ਸੀ, ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਹੀ ਆਖਿਆ ਕਿ ਮੈਨੂੰ ਤਾਂ ਭੇਜਿਆ ਹੀ ਇਸ ਵਾਸਤੇ ਹੈ, ਮੈਂ ਤਾਂ ਆਇਆ ਹੀ ਇਸ ਵਾਸਤੇ ਹਾਂ ਇਸ ਸੰਸਾਰ 'ਤੇ ਕਿ ਇਹਨਾਂ ਲੋਕਾਂ ਦੇ ਦੁੱਖੜੇ ਸੁਣਾਂ, ਅਤੇ ਇਹਨਾਂ ਨੂੰ ਫਿਰ ਜਿਉਣ ਦਾ ਨਵਾਂ ਢੰਗ ਜਿਹੜਾ ਦੱਸਿਆ, ਅਤੇ ਜਿਉਣ ਦਾ ਢੰਗ ਦੱਸਣ ਵਾਸਤੇ ਸਤਸੰਗੀ ਜਨੋ ਜਿਹੜੇ ਬੰਦੇ ਤਿਆਰ ਹੋਏ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜਿਹੜੇ ਪੰਜ ਪਿਆਰੇ ਨੇ, ਭਾਈ ਦਇਆ ਰਾਮ ਲਾਹੌਰ ਤੋਂ, ਭਾਈ ਧਰਮ ਸਿੰਘ ਦਿੱਲੀ ਤੋਂ, ਭਾਈ ਹਿੰਮਤ ਸਿੰਘ ਜਿਹੜਾ ਸੀ ਉਹ ਦੁਆਰਕਾ ਤੋਂ, ਭਾਈ ਮੋਹਕਮ ਸਿੰਘ ਜਗਨਨਾਥਪੁਰੀ ਤੋਂ, ਭਾਈ ਸਾਹਿਬ ਸਿੰਘ ਨਾਈ ਸਿੱਖ ਸੀ ਬਿਦਰ ਤੋਂ, ਇਹ ਵੱਖਰੇ ਵੱਖਰੇ ਥਾਵਾਂ ਤੋਂ ਆਏ। ਪਰ ਇਹਨਾਂ ਦਾ ਬਹੁਤ ਸਾਰਾ ਜ਼ਿਕਰ ਹੁੰਦਾ ਇਤਿਹਾਸ ਦੇ ਵਿੱਚ, ਬਹੁਤ ਸਾਰਾ ਇਤਿਹਾਸ ਗਾਇਆ ਜਾਂਦਾ, ਪਰ ਸਤਿਗੁਰੂ ਰਾਮ ਸਿੰਘ ਦੇ ਪੰਜਾਂ ਪਿਆਰਿਆਂ ਬਾਰੇ ਨਹੀਂ ਦੱਸਿਆ ਜਾਂਦਾ ਕਿ ਉਹਨਾਂ ਦੇ ਪੰਜ ਪਿਆਰੇ ਜਿਹੜੇ ਸਨ ਉਹ ਕਿੱਧਰੋਂ ਕਿੱਧਰੋਂ ਆਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪਹਿਲਾ ਪਿਆਰਾ ਕਾਨ ਸਿੰਘ, ਜਿਹਨੂੰ ਕਾਨ ਸਿੰਘ ਨਿਹੰਗ, ਸੂਬਾ ਕਾਨ ਸਿੰਘ ਬਾਅਦ ਦੇ ਵਿੱਚ ਬਣੇ, ਅਤੇ ਚੱਕ ਮਰੇਲਕੋਟਲੇ ਦੇ ਵਿੱਚ ਪਿੰਡ ਹੈ, ਕੂਕਿਆਂ ਦਾ ਚੱਕ ਉਹਨਾਂ ਦਾ ਪਿੰਡ ਵੱਜਿਆ। ਫੌਜ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਉਹਨਾਂ ਦੀ ਸੰਸਾਰਿਕ ਪਦਵੀ ਵੱਡੀ ਸੀ, ਅਹੁਦਾ ਵੱਡਾ ਸੀ, ਸੂਬੇਦਾਰ ਸਨ, ਉਸ ਟੁਕੜੀ ਦੇ ਸੂਬੇਦਾਰ ਨੇ। ਪਰ ਸਤਸੰਗੀ ਜਨੋ ਉਹ ਵੀ ਵੇਖੋ, ਫੌਜ ਦਾ ਆਪਣਾ ਇੱਕ ਡਿਸਿਪਲਨ ਹੁੰਦਾ, ਫੌਜ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ, ਉਸ ਦੇ ਅਨੁਸਾਰ ਵੱਡੇ ਅਫਸਰ ਵੱਡੇ ਹੀ ਰਹਿੰਦੇ ਨੇ, ਛੋਟੇ ਛੋਟੇ ਹੀ ਰਹਿੰਦੇ ਨੇ, ਉਹਨਾਂ ਦਾ ਹਮੇਸ਼ਾ ਛੋਟੇ ਜਿਹੜੇ ਨੇ ਵੱਡਿਆਂ ਨੂੰ ਸਲੂਟ ਮਾਰਦੇ ਰਹਿੰਦੇ ਨੇ। ਇਹ ਗੱਲ ਅੱਜ ਤੱਕ ਉਸੇ ਤਰ੍ਹਾਂ ਬਰਕਰਾਰ ਹੈ ਫੌਜਾਂ ਦੇ ਵਿੱਚ, ਪਰ ਇਸ ਤਰ੍ਹਾਂ ਇੱਥੇ ਨਹੀਂ ਹੋਇਆ। ਇੱਥੇ ਵੱਡਾ ਅਫਸਰ ਸੂਬਾ ਕਾਨ ਸਿੰਘ ਹੈ, ਸੂਬੇਦਾਰ ਹੈ, ਸਤਿਗੁਰੂ ਆਮ ਸਿੰਘ ਸੱਚੇ ਪਾਤਸ਼ਾਹ ਸਿਪਾਹੀ ਭਰਤੀ ਨੇ, ਪਰ ਜਦੋਂ ਉਹਨੂੰ ਅੱਖਾਂ ਮਿਲ ਗਈਆਂ, ਜਦੋਂ ਉਹਨੂੰ ਪਤਾ ਲੱਗ ਗਿਆ ਕਿ ਇਹ ਤਾਂ ਖੁਦਾ ਹੈ, ਇਹ ਤਾਂ ਰੱਬ ਹੈ, ਫਿਰ ਗੜਬਈ ਬਣ ਗਿਆ। ਸੂਬੇਦਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਲਾਹੌਰ ਗੜਬਈ ਬਣ ਕੇ ਰਿਹਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸ਼ਾਮ ਨੂੰ ਆਖਣਾ, ਕਾਨ ਸਿਆਂ ਚੱਲ ਚੱਲੀਏ ਘੁੰਮ ਕੇ ਆਈਏ, ਨਹੀਂ ਪਾਤਸ਼ਾਹ ਘੰਟੇ ਕੁ ਨੂੰ ਆਪਾਂ ਇੱਥੇ ਨਫਰੀ ਕਰਨੀ ਹੈ, ਗਿਣਤੀ ਕਰਨੀ ਹੈ, ਕਿਉਂਕਿ ਉਹ ਸੂਬੇਦਾਰ ਸੀ, ਉਹਨੇ ਸਿਪਾਹੀਆਂ ਦੀ ਸ਼ਾਮ ਨੂੰ ਫਿਰ ਹਾਜ਼ਰੀ ਲਾਉਣੀ ਸੀ। ਸਤਿਗੁਰੂ ਰਾਮ ਸਿੰਘ ਨੇ ਆਖਣਾ, ਚੱਲ ਆ ਜਾਵਾਂਗੇ, ਅਤੇ ਕਿੱਥੋਂ ਕਿੱਥੋਂ ਤੱਕ ਚਲੇ ਜਾਣਾ, ਝੂੜਕਾਣੇ ਮੰਡੀ ਤੱਕ ਚਲੇ ਜਾਣਾ, ਸ਼ੇਖੂਪੁਰੇ ਜ਼ਿਲ੍ਹੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜਿੱਥੇ ਸੱਚਾ ਸੌਦਾ ਸ਼ੁਰੂ ਕੀਤਾ ਸੀ, 30-30 ਮੀਲ ਲੰਘ ਜਾਣਾ, ਅਤੇ ਉੱਥੇ ਜਾ ਕੇ ਉਹਨੇ ਇੱਕੋ ਦਮ ਆਖਣਾ, ਪਾਤਸ਼ਾਹ ਗਿਣਤੀ ਕਰਨੀ ਸੀ, ਸਮਾਂ ਉਹ ਚੱਲਾ, ਚੱਲ ਕਾਣ ਸਿਆਂ ਫਿਰ ਅੱਖਾਂ ਮੀਟ, ਅੱਖਾਂ ਮੀਟਣੀਆਂ, ਅਤੇ ਉਸ ਮੈਦਾਨ ਦੇ ਵਿੱਚ ਜਿੱਥੇ ਗਿਣਤੀ ਕਰਨੀ ਸੀ, ਕਾਣ ਸਿੰਘ ਨੇ ਆਖਣਾ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਚੋਜ ਵਿਖਾਏ। ਇਹਨਾਂ ਬਾਰੇ ਸੰਤ ਸੰਤੋਖ ਸਿੰਘ ਜੀ ਬਾਹੋਵਾਲ ਲਿਖਦੇ ਨੇ, ਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਮੰਨਦਾ, ਸੂਬਾ ਕਾਨ ਸਿੰਘ ਜੀ ਜਦੋਂ ਫੌਜ ਦੇ ਵਿੱਚੋਂ ਆਏ ਤਾਂ ਸਭਰਾਵਾਂ ਦਾ ਜੰਗ ਆਖਰੀ ਸੀ ਉਹਨਾਂ ਦਾ। ਉਸ ਜੰਗ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਪੱਟ ਦੇ ਉੱਤੇ ਤਲਵਾਰ ਮਾਰੀ, ਛੋਟਾ ਖੰਜਰ ਮਾਰਿਆ, ਆਖਣ ਲੱਗਾ ਜੀ ਇਹ ਕੀ ਕੀਤਾ, ਆਖਿਆ ਪੱਟੀ ਬੰਨ ਦੇ, ਪੱਟੀ ਬੰਨ ਲਈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਕਾਨ ਸਿਆਂ ਤੇਰਾ ਕਾਲ ਸੀ, ਕਾਲ ਕੱਟਿਆ, ਫੌਜ ਆਪਣੇ ਗਦਾਰ ਹੋਏ ਪਏ ਨੇ, ਫੌਜ ਨੇ ਮਰਨਾ ਹੈ, ਆਪਣਿਆਂ ਲੋਕਾਂ ਨੂੰ ਆਪਣੇ ਮਾਰਨਗੇ, ਗੱਲਾਂ ਸੱਚੀਆਂ ਹੋਈਆਂ। ਇਤਿਹਾਸ ਸਾਰਿਆਂ ਨੂੰ ਪਤਾ ਹੈ ਕਿ ਮੁਦਗੀ ਦੀ ਲੜਾਈ ਦੇ ਵਿੱਚ, ਫੇਰੂ ਸ਼ਹਿਰ ਦੀ ਲੜਾਈ ਦੇ ਵਿੱਚ, ਜਾਂ ਸਭਰਾਂ ਦੀ ਲੜਾਈ ਦੇ ਵਿੱਚ, ਜਦੋਂ ਬਰੂਦ ਦੀ ਥਾਂ 'ਤੇ ਵੀ ਸਰੋਂ ਚਲੀ ਗਈ ਅਤੇ ਲੜਨ ਵਾਲਿਆਂ ਨੇ ਤੋਪਾਂ ਦੇ ਵਿੱਚ ਸਰੋਂ ਨਾਲ ਥੋੜ੍ਹਾ ਲੜਨਾ ਸੀ, ਆਖਰ ਉਹਨਾਂ ਦੀ ਹਾਰ ਹੋਣੀ ਸੀ। ਸਭਰਾਵਾਂ ਦਾ ਜੰਗ ਬੜਾ ਵੱਡਾ ਹੋਇਆ, ਸ਼ਾਮ ਸਿੰਘ ਅਟਾਰੀ ਵਰਗਾ ਸ਼ਹੀਦ ਹੋਇਆ, ਬੜੇ ਜ਼ੋਰ ਨਾਲ ਸਿੱਖ ਲੜੇ, ਜਿਹਦੇ ਵਾਸਤੇ ਅੰਗਰੇਜ਼ਾਂ ਨੇ ਆਪਣੀਆਂ ਡਾਇਰੀਆਂ ਦੇ ਵਿੱਚ ਲਿਖਿਆ ਕਿ ਉਹ ਜੰਗ ਜਿਹੜਾ ਸੀ ਜ਼ਿੰਦਗੀ ਦਾ ਸਭ ਤੋਂ ਔਖਾ ਜੰਗ ਸੀ। ਜਦੋਂ ਸਿੱਖਾਂ ਨੂੰ ਵੇਖਿਆ ਕਿ ਹਥਿਆਰਾਂ ਤੋਂ ਬਿਨਾਂ, ਜਦੋਂ ਉਹਨਾਂ ਕੋਲ ਬਰੂਦ ਨਹੀਂ ਸੀ ਅਤੇ ਉਹ ਤਲਵਾਰਾਂ ਚਲਾਉਂਦੇ ਨੇ, ਤਲਵਾਰਾਂ ਚਲਾਉਂਦੇ ਸਿੱਖ ਇੰਨੇ ਭਿਆਨਕ ਹੋ ਗਏ ਕਿ ਸਾਡੀ ਜ਼ਿੰਦਗੀ ਦੇ ਉਹ ਆਖਰੀ ਪਲ ਬਣ ਗਏ। ਉਹ ਜਿਨ੍ਹਾਂ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਉਹ ਜੰਗ ਲੜਿਆ, ਉਹਨਾਂ ਨੇ ਵੇਖਿਆ, ਪਰ ਆਪਣੇ ਗਦਾਰ ਸਨ, ਫਸੇ ਹੋਏ ਸਨ, ਉਹ ਬਹੁਤ ਸਾਰੇ ਸਿੱਖ ਸ਼ਹੀਦ ਹੋਏ, ਪਰ ਸਤਸੰਗੀ ਜਨੋ ਸੂਬਾ ਕਾਨ ਸਿੰਘ ਜੀ ਬਚ ਗਏ। ਆਣ ਕੇ ਮਲੋਟ ਕੋਲ ਇੱਕ ਪਹਾੜ ਸੀ, ਉਹਦੀ ਗੁਫਾ ਦੇ ਵਿੱਚ ਬੈਠ ਕੇ ਬੰਦਗੀ ਕਰਨ ਲੱਗੇ, ਫਿਰ ਕਾਨੜੇ ਕੋਲ ਜਾ ਕੇ ਉੱਥੇ ਬਹੁਤ ਸਾਰੀ ਬੰਦਗੀ ਕੀਤੀ, ਉੱਥੇ ਕਿੰਨੇ ਸਾਲ ਬੰਦਗੀ ਕਰਦੇ ਰਹੇ, ਫਿਰ ਵਾਪਸ ਆਏ, ਭੈਣੀ ਸਾਹਿਬ ਆਏ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪੰਜ ਪਿਆਰਿਆਂ ਦੇ ਵਿੱਚੋਂ ਨੇ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਇਸ ਧਰਤੀ ਦੇ ਉੱਤੇ ਅੱਜ ਦੇ ਦਿਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ। ਦੂਸਰਾ ਲਾਭ ਸਿੰਘ ਰਾਗੀ, ਇਹ ਅੱਖਾਂ ਤੋਂ ਅੱਖਾਂ ਦੀ ਜੋਤ ਜਿਹੜੀ ਸੀ ਇਹਦੀ ਨਹੀਂ ਸੀ ਹੈ, ਇਹ ਸੂਰਮਾ ਸਿੰਘ, ਜੇ ਖਾਲਸਾਈ ਬੋਲੇ ਦੇ ਵਿੱਚ ਇਹਨੂੰ ਸੂਰਮਾ ਸਿੰਘ ਆਖਿਆ ਗਿਆ, ਅੱਖਾਂ ਦੀ ਜੋਤ ਕੰਮ ਨਹੀਂ ਸੀ ਕਰਦੀ। ਇਹਨੂੰ ਜਦੋਂ ਸ਼ੋਅ ਮਿਲੀ ਤਾਂ ਉਸ ਸਮੇਂ ਕੋਈ ਬਹੁਤੇ ਬੰਦੇ ਨਹੀਂ ਸਨ ਭੈਣੀ ਸਾਹਿਬ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਕੋਲ ਆਉਣ ਵਾਲੇ। ਪਹਿਲੇ ਬੰਦੇ ਦਾ ਨਾਮ ਦਿਆਲ ਦਾਸ ਦੱਸਿਆ ਜਾਂਦਾ, ਜਿਹੜਾ ਸਾਧੂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਅੰਦਰੋਂ ਆਤਮਿਕ ਸ਼ਕਤੀ ਨਾਲ ਖਿੱਚਿਆ ਹੋਇਆ ਇੱਥੇ ਭੈਣੀ ਸਾਹਿਬ ਆਉਂਦਾ। ਉਹ ਵੀ ਇੱਕ ਸਾਧੂ ਸੀ, ਉਹਦਾ ਨਾਮ ਸੀ ਦਿਆਲ ਦਾਸ। ਉਹ ਆਇਆ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ। ਇਹ ਪਹਿਲੇ ਬੰਦੇ ਕੁਛ ਬੰਦਿਆਂ ਦੇ ਵਿੱਚੋਂ ਨੇ ਜਿਹੜੇ ਭੈਣੀ ਸਾਹਿਬ ਆਉਂਦੇ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸੋ ਸੁਣਦੇ ਨੇ, ਉਹਨਾਂ ਦੇ ਦਰਸ਼ਨ ਕਰਦੇ ਨੇ। ਉਹਨਾਂ ਦੇ ਵਿੱਚੋਂ ਹੀ ਸੁੱਧ ਸਿੰਘ ਹੈ, ਇਹ ਵੀ ਪੰਜ ਪਿਆਰਿਆਂ ਦੇ ਵਿੱਚੋਂ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ। ਪਰ ਪਹਿਲਾਂ ਲਾਭ ਸਿੰਘ ਦੀ ਗੱਲ ਕਰ ਲਵਾਂ, ਇਹ ਲਾਭ ਸਿੰਘ ਰਾਗੀ ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਕੀਰਤਨ ਕਰਦਾ ਸੀ, ਗੁਰੂ ਬਾਰੇ ਸੁਣਿਆ ਸੀ, ਪਰ ਹੁਣ ਇਹ ਸੋਚਦਾ ਸੀ ਕਿ ਸੱਚਮੁੱਚ ਹੀ ਗੁਰੂ ਨਹੀਂ ਹੈਗਾ ਧਰਤੀ 'ਤੇ, ਇਸ ਤਰ੍ਹਾਂ ਦੀ ਸੋਚ ਚੱਲਦੀ ਸੀ। ਇੱਕ ਦਿਨ ਆਵਾਜ਼ਾ ਹੋਇਆ, ਲਾਭ ਸਿਆਂ ਜਨਮ ਵਿਅਰਥ ਜਾਂਦਾ ਪਿਆ, ਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਬਾਣੀ ਤਾਂ ਪੜ੍ਹ ਰਿਹਾ, ਨਾਮ ਨਹੀਂ ਜਪਦਾ ਪਿਆ, ਗੁਰੂ ਵਾਲਾ ਨਹੀਂ ਬਣਿਆ। ਇਸ ਤਰ੍ਹਾਂ ਦੇ ਆਵਾਜ਼ਾ ਇਸ ਨੂੰ ਜਦੋਂ ਹੋਇਆ ਤੇ ਇਹਨੇ ਪੁੱਛਿਆ ਕਿ ਮੈਂ ਭੈਣੀ ਪਿੰਡ ਦੇ ਬਾਰੇ ਮੈਨੂੰ ਆਵਾਜ਼ੇ ਦੇ ਵਿੱਚ ਆਕਾਸ਼ਬਾਣੀ ਭਵਿੱਖਬਾਣੀ ਇਸ ਤਰ੍ਹਾਂ ਮੈਨੂੰ ਹੋਈ ਹੈ, ਮੈਂ ਉੱਥੇ ਜਾਣਾ ਚਾਹੁੰਦਾ। ਭੈਣੀ ਸਾਹਿਬ ਆ ਗਿਆ, ਭੈਣੀ ਸਾਹਿਬ ਕਾਹਨ ਸਿੰਘ ਨੂੰ ਮਿਲਿਆ, ਸੁੱਧ ਸਿੰਘ ਨੂੰ ਮਿਲਿਆ। ਇਹਨਾਂ ਨੂੰ ਆਂਦਾ ਮੈਂ ਨਾਮ ਲੈਣਾ ਹੈ। ਇਹਨਾਂ ਨੇ ਕਿਹਾ ਤੂੰ ਹਜ਼ਰੋ ਸਾਹਿਬ ਚਲਾ ਜਾ, ਨਾਮ ਤਾਂ ਉੱਥੋਂ ਮਿਲਦਾ। ਹੁਣ ਇਤਿਹਾਸ ਇਸ ਗੱਲ ਦੀ ਗਵਾਹੀ ਨਹੀਂ ਭਰਦਾ ਕਿ ਇਹਨਾਂ ਨੇ ਮਜ਼ਾਕ ਕੀਤਾ, ਜਾਂ ਉਹਦਾ ਪੁੱਛਣ ਦਾ ਤਰੀਕਾ ਇਹ ਸੀ ਕਿ ਇਹਨਾਂ ਨੇ ਦੱਸ ਦਿੱਤਾ ਕਿ ਨਾਮ ਤਾਂ ਸਾਰੇ ਉੱਥੋਂ ਸ਼ੁਰੂ ਹੋਇਆ ਮਿਲਣਾ। ਇਹਨਾਂ ਨੇ ਆਖਿਆ ਹਜ਼ਰੋ ਸਾਹਿਬ ਮਿਲਦਾ। ਇਹ ਉਸ ਸਮੇਂ ਦੇ ਉੱਤੇ ਅਮੀਰ ਲੋਕਾਂ ਦੀਆਂ ਸਵਾਰੀਆਂ ਚੱਲਦੀਆਂ ਸਨ, ਪਾਲਕੀਆਂ 'ਤੇ ਚੱਲਦੇ ਸਨ। ਇਹ ਪਾਲਕੀਆਂ ਦੇ ਪਿੱਛੇ ਪਿੱਛੇ ਇਹ ਤੁਰਿਆ ਅਤੇ ਕਈ ਕੋਹ ਪੈਂਡਾ ਤੈਅ ਕਰਕੇ ਹਜ਼ਰੋ ਸਾਹਿਬ ਪਹੁੰਚਿਆ। ਉਹ ਅਟਕ ਜ਼ਿਲ੍ਹੇ ਦੇ ਵਿੱਚ ਲੁਧਿਆਣੇ ਤੋਂ ਤੁਰਿਆ, ਅੰਨਾ ਹੈ, ਅੱਖਾਂ ਦੀ ਜੋਤ ਕੰਮ ਨਹੀਂ ਕਰਦੀ, ਅਤੇ ਪਾਲਕੀਆਂ ਦੇ ਪਿੱਛੇ ਪਿੱਛੇ, ਅਮੀਰ ਲੋਕਾਂ ਦੀਆਂ ਪਾਲਕੀਆਂ ਦੇ ਪਿੱਛੇ ਪਿੱਛੇ ਤੁਰਿਆ। ਰਸਤੇ ਦੇ ਵਿੱਚ ਇੱਕ ਖੱਡ ਦੇ ਵਿੱਚ ਵੀ ਡਿੱਗ ਪਿਆ। ਜਦੋਂ ਖੱਡ 'ਚ ਡਿੱਗ ਪਿਆ, ਇਹਨੂੰ ਸਮਝ ਨਾ ਆਵੇ, ਪਹਾੜ ਸਨ ਸਮਝ ਨਾ ਆਵੇ, ਫਿਰ ਇੱਕ ਆਵਾਜ਼ਾ ਹੋਇਆ, ਲਾਭ ਸਿਆਂ ਕਿੱਧਰ ਤੁਰਿਆ ਫਿਰਦਾ, ਹੱਥ ਉੱਚਾ ਕਰ। ਉੱਚਾ ਕੀਤਾ, ਫਿਰ ਕਹੀਂ ਜਿਸ ਤਰ੍ਹਾਂ ਪੌੜੀਆਂ 'ਤੇ ਚੜ੍ਹਦਾ। ਸੰਤੋਖ ਸਿੰਘ ਜੀ ਬਾਹੋਵਾਲ ਲਿਖਦੇ ਨੇ, ਉਹ ਕਹਿੰਦੇ ਨੇ ਵੀ ਉਹ ਜਿਸ ਤਰ੍ਹਾਂ ਪੌੜੀਆਂ 'ਤੇ ਕੋਈ ਚੜ੍ਹਦਾ ਨਾ, ਇਸ ਤਰ੍ਹਾਂ ਉਹ ਪੌੜੀਆਂ ਸਨ। ਅਤੇ ਉਹਨਾਂ ਪੌੜੀਆਂ ਤੋਂ ਉਹ ਜਦੋਂ ਅੱਗੇ ਜਾ ਕੇ ਖਲੋਤਾ ਤਾਂ ਉਹਨੂੰ ਆਖਿਆ ਤੂੰ ਅਗਲੀ ਮੰਜ਼ਿਲ 'ਤੇ ਪਹੁੰਚ ਗਿਆ, ਹਜੇ ਜਿਹੜੀਆਂ ਪਾਲਕੀਆਂ ਵਾਲੇ ਨੇ ਉਹ ਪਿੱਛੇ ਨੇ, ਉਹ ਹਜੇ ਪਹੁੰਚਣਗੇ। ਅਤੇ ਉਸ ਆਵਾਜ਼, ਅਗੰਮੀ ਆਵਾਜ਼ ਨੇ ਉਹਨੂੰ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਉਹਦਾ ਸਾਰਾ ਕੁਛ ਕੀਤਾ। ਅਤੇ ਜਦੋਂ ਪਿੱਛੋਂ ਪਾਲਕੀਆਂ ਵਾਲੇ ਰਲ ਗਏ ਤਾਂ ਇਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕੋਲ ਪਹੁੰਚਦਾ। ਹੁਣ ਸਤਿਗੁਰੂ ਬਾਲਕ ਸਿੰਘ ਪਾਤਸ਼ਾਹ ਕਹਿੰਦੇ ਨੇ ਉਹ ਤਾਂ ਸਤਿਗੁਰੂ ਰਾਮ ਸਿੰਘ ਖਜ਼ਾਨੇ ਦੇ ਮਾਲਕ, ਉਹ ਚਾਬੀਆਂ ਉਹਨਾਂ ਕੋਲ ਨੇ, ਹੁਣ ਉਹ ਸਾਰਾ ਖਜ਼ਾਨਾ ਉਹਨਾਂ ਨੂੰ ਦੇ ਦਿੱਤਾ, ਉਹਨਾਂ ਨੇ ਵਰਤਾਉਣਾ, ਅਤੇ ਤੂੰ ਉੱਥੋਂ ਚੱਲ ਕੇ ਇੱਥੇ ਆ ਗਿਆ, ਤੈਨੂੰ ਉਹਨਾਂ ਕੋਲ ਅਰਜ਼ ਕਰਨੀ ਚਾਹੀਦੀ ਹੈ ਜਾ ਕੇ। ਉਹ ਫਿਰ ਉੱਥੋਂ ਤੁਰ ਕੇ ਆਇਆ, ਜਿਹਨੂੰ ਥੋੜ੍ਹੀ ਲਗਨ ਸੀ, ਇਸ ਤਰ੍ਹਾਂ ਸੋਚ ਸੀ ਕਿ ਮੈਂ ਨਾਮ ਲੈਣਾ, ਮੈਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਜਿਹੜੀ ਹੈ ਉਹ 'ਚ ਜਾਣਾ। ਅਤੇ ਉਹ ਹਜ਼ਰੋ ਸਾਹਿਬ ਅਟਕ ਜ਼ਿਲ੍ਹੇ ਵਿੱਚੋਂ ਤੁਰਦਾ ਹੋਇਆ ਫਿਰ ਵਾਪਸ ਭੈਣੀ ਸਾਹਿਬ ਦੀ ਧਰਤੀ 'ਤੇ ਆਉਂਦਾ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੂਸਰਾ ਪਿਆਰਾ ਹੈ ਇਹ ਲਾਭ ਸਿੰਘ। ਤੀਸਰਾ ਹੈ ਆਤਮਾ ਸਿੰਘ ਆਲੋ ਮੁਹਾਰ। ਆਲੋ ਮੁਹਾਰ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਹੈ। ਇਸ ਨੂੰ ਆਵਾਜ਼ਾ ਹੋਇਆ, ਰਾਤ ਸੁੱਤਾ ਪਿਆ ਸੀ, ਇੱਕ ਮੂਰਤ ਆਣ ਕੇ ਸਾਖਸ਼ਾਤ ਹੋ ਗਈ। ਆਖਿਆ ਆਤਮਾ ਸਿਆਂ ਜੇ ਨਾਮ ਲੈਣਾ ਤਾਂ ਭੈਣੀ ਸਾਹਿਬ ਆ ਜਾ। ਇਹਨੇ ਆਖਿਆ ਜੀ ਨਾਮ ਕੀ ਹੁੰਦਾ, ਇਹਨੂੰ ਦੋ ਅੱਖਰ, ਚੋ ਅੱਖਰੇ ਦੇ ਵਿੱਚੋਂ ਦੋ ਅੱਖਰ ਦੇ ਦਿੱਤੇ। ਆਖਿਆ ਜੇ ਦੋ ਅੱਖਰ ਹੋਰ ਲੈਣੇ ਨੇ ਤਾਂ ਭੈਣੀ ਸਾਹਿਬ ਆ ਜੀ। ਹੁਣ ਉਹ ਸਿਆਲਕੋਟ ਜ਼ਿਲ੍ਹੇ 'ਚ ਬੈਠਾ, ਇਹ ਪਿੰਡ ਗੁੰਮਨਾਮ ਪਿੰਡ ਹੈ, ਛੋਟਾ ਜਿਹਾ ਪਿੰਡ ਹੈ, ਜਿਸ ਦੀ ਹਜੇ ਕੋਈ ਐਡੀ ਵੱਡੀ ਸ਼ੋਅ ਨਹੀਂ, ਕੋਈ ਐਡੀ ਵੱਡੀ ਪ੍ਰਸਿੱਧੀ ਨਹੀਂ ਕਿ ਲੋਕ ਇਸ ਪਿੰਡ ਨੂੰ ਜਾਣਦੇ ਹੋਣ। ਉਹਨੂੰ ਸਮਝ ਨਹੀਂ ਆਉਂਦੀ ਪਈ ਕਿ ਇਹ ਕਿਹੜਾ ਭੈਣੀ ਸਾਹਿਬ। ਉਹ ਪਿੰਡ 'ਚ ਸਵੇਰੇ ਪੁੱਛਦਾ ਕੋਈ ਮੂਰਤ ਆਈ ਹੈ ਮੇਰੇ ਕੋਲ, ਉਹਨੇ ਮੈਨੂੰ ਭੈਣੀ ਸਾਹਿਬ ਬਾਰੇ ਦੱਸਿਆ, ਨਾਮ ਲੈਣਾ, ਭੈਣੀ ਸਾਹਿਬ ਆ ਜਾ। ਮੈਂ ਕਿਹਨੂੰ, ਉਹ ਮੂਰਤ ਹੋਰ ਕਿਸੇ ਨੂੰ ਦਿਖਾਈ ਦਿੱਤੀ ਹੋਵੇ, ਕਿਸੇ ਨੂੰ ਪਤਾ ਹੋਵੇ ਕਿਸ ਪਾਸੇ ਗਈ ਹੋਵੇ, ਪਰ ਕਿਸੇ ਨੂੰ ਇਸ ਬਾਰੇ ਨਹੀਂ ਸੀ ਪਤਾ। ਜਦੋਂ ਲੋਕਾਂ ਨੇ ਇਹਦੀ ਹਾਲਤ ਵੇਖੀ ਤਾਂ ਲੋਕਾਂ ਆਖਿਆ ਸਿਆਲਕੋਟ ਚਲਾ ਜਾ, ਉੱਥੇ ਇੱਕ ਸਾਧੂ ਹੈ, ਉਹ ਤੈਨੂੰ ਦੱਸ ਸਕਦਾ ਕਿ ਇਹ ਮੂਰਤ ਕੌਣ ਆ। ਆਖਿਰ ਦਰਸ਼ਨਾਂ ਦੀ ਚਾਹ ਸੀ, ਦਰਸ਼ਨਾਂ ਦੀ ਚਾਹ, ਪ੍ਰੇਮ ਦੀ ਚਾਹ। ਉਸ ਪ੍ਰੇਮ ਦੀ ਚਾਹ ਦੇ ਵਿੱਚ ਇਹ ਸਿਆਲਕੋਟ ਪਹੁੰਚਦਾ। ਸਿਆਲਕੋਟ ਉਸ ਸਾਧੂ ਨੂੰ ਪੁੱਛਦਾ, ਸਾਧੂ ਕਹਿੰਦਾ ਮੈਨੂੰ ਪਤਾ ਲੱਗਾ ਇਸ ਗੱਲ ਦਾ, ਪਰ ਪੱਕਾ ਨਹੀਂ ਮੈਨੂੰ ਪਤਾ ਵੀ ਇਹ ਮੂਰਤ ਕਿੱਥੇ, ਕੌਣ, ਕਿਸ, ਜਿਸ ਮੂਰਤ ਬਾਰੇ ਤੂੰ ਦੱਸਦਾ ਪਿਆ, ਇੰਨੀ ਸੋਹਣੀ ਮੂਰਤ ਜਿਹੜੀ ਹੈ ਉਹ ਮੈਂ ਵੇਖੀ ਨਹੀਂ, ਪਰ ਇੱਕ ਫਕੀਰ ਹੈ ਲਾਹੌਰ ਦੇ ਵਿੱਚ, ਉਸ ਕੋਲ ਚਲਾ ਜਾ, ਉਹ ਫਕੀਰ ਤੈਨੂੰ ਦੱਸ ਸਕਦਾ, ਉਹ ਪਹੁੰਚਿਆ ਹੋਇਆ ਫਕੀਰ ਹੈ। ਉਹ ਲਾਹੌਰ ਪਹੁੰਚ ਗਿਆ, ਜਿਹਨੂੰ ਸੰਤ ਜਿਉਣ ਸਿੰਘ ਜੀ ਕਵੀਸ਼ਰ ਇਹ ਗੱਲ ਕਹਿੰਦੇ ਨੇ, ਲੱਗੀ ਸਵਰਗ ਨੂੰ ਪੌੜੀ, ਜਿਸ ਦਾ ਪ੍ਰੇਮ ਹੀ ਪਹਿਲਾ ਡੰਡਾ ਏ, ਦੋ ਪਾਸੀ ਦੋ ਫਾੜ ਪਾਉਣ ਨੂੰ ਇਹ ਦੋ ਧਾਰਾ ਖੰਡਾ ਏ, ਇਹ ਚੱਕੀ ਜਿਸ ਵਿੱਚ ਦੁਨੀਆ ਦੀ ਤਕਲੀਫ ਵੱਡੀ ਆ ਪਿਸਦੀ ਹੈ, ਪਰਦੇਸੀ ਬੈਠੀ ਸੂਰਤ ਵੀ ਇਸ ਸ਼ੀਸ਼ੇ ਵਿੱਚ ਦੀ ਦਿਸਦੀ ਹੈ, ਇਹ ਕੰਡਾ ਦਿਲਾਂ ਦੇ ਤੋਲਣ ਦਾ ਜਿਸ ਵਿੱਚ ਮਨ ਹਾੜੇ ਜਾਂਦੇ ਨੇ, ਕਈ ਪੁੱਠੀ ਖੱਲ ਲੁਹਾ ਲੈਂਦੇ, ਕਈ ਸੂਲੀ ਚਾੜੇ ਜਾਂਦੇ ਨੇ, ਠਿੱਲ ਪੈਂਦੇ ਕੱਚੀਆਂ ਘੜਿਆਂ 'ਤੇ ਪਾਉਂਦੀ ਜੋ ਠਿੱਲ ਪੈਂਦੇ ਕੱਚੀਆਂ ਘੜਿਆਂ 'ਤੇ ਪਾਉਂਦੀ ਜੋ ਇਹਨਾਂ ਦਰਿਆਵਾਂ ਦੇ ਸ਼ਾਹ ਵੀ ਵਰਦੇ ਬਣ ਜਾਂਦੇ ਕੰਮ ਕਰਦੇ ਬਿਨ ਤਨਖਾਹਾਂ ਦੇ ਅਕਲਾਂ ਨੂੰ ਡੱਕੇ ਪਾ ਲੈਂਦੇ ਕਿਆਮਤ ਨੂੰ ਕਦਮੀ ਸੁੱਟ ਲੈਂਦੇ ਪਰਬਤ ਨੂੰ ਚੀਰ ਵਿਖਾਉਂਦੇ ਨੇ ਫੋੜੇ ਵਿੱਚ ਨਹਿਰਾਂ ਪੁੱਟ ਲੈਂਦੇ ਇੱਕ ਮਨ ਨੂੰ ਹੋਵੇ ਤੰਗ ਲੱਗੀ ਦੂਜਾ ਨਾ ਟਿਕ ਕੇ ਬਹਿੰਦਾ ਏ ਸਹਿ ਕੋਹਾਂ 'ਤੇ ਬੈਠਾ ਵੀ ਮਨ ਕਾਲਾ ਕਾਲਾ ਪੈਂਦਾ ਏ। ਜਦੋਂ ਇਸ ਤਰ੍ਹਾਂ ਦਾ ਮਨੁੱਖ ਦਾ ਧਿਆਨ ਹੋ ਜੇ ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ 'ਤੇ ਬੈਠੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਜਦੋਂ ਉਹਨਾਂ ਦੇ ਮਨ ਦੇ ਅੰਦਰ ਤੰਗ ਪੈਦਾ ਹੋਈ ਤਾਂ ਉਹਨਾਂ ਨੇ ਇਹ ਗੱਲ ਸ਼ਬਦ ਬੜੇ ਪਿਆਰ ਦੇ ਨਾਲ ਭਿੰਨੇ ਹੋਏ ਜਿਹੜੇ ਸ਼ਬਦ ਹਜ਼ਾਰਿਆਂ 'ਚ ਪੜ੍ਹਦੇ ਹਾਂ ਉਹਨਾਂ ਨੇ ਲਿਖੇ ਕਿ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਬਿਰਲਾਪ ਕਰਦਾ ਜਿਸ ਤਰ੍ਹਾਂ ਚਾਤ੍ਰਿਕ ਕਰਦਾ, ਬਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ। ਦਰਸ਼ਨਾਂ ਤੋਂ ਬਿਨਾਂ ਮੈਨੂੰ ਸ਼ਾਂਤ ਨਹੀਂ ਆਉਂਦੀ ਜਿਸ ਤਰ੍ਹਾਂ ਉਸ ਚਾਤ੍ਰਿਕ ਨੂੰ ਨਹੀਂ ਆ ਰਹੀ। ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋ ਕੋਲੀ ਜੀਓ ਘੋਲ ਕਮਾਈ। ਮੈਂ ਆਪਣੀ ਜ਼ਿੰਦਗੀ ਉਸ ਦੇ ਉੱਤੇ ਘੋਲ ਦੇਵਾਂ, ਵਾਰ ਦੇਵਾਂ ਉਸ ਜ਼ਿੰਦਗੀ ਜਿਹੜਾ ਮੈਨੂੰ ਇਹ ਦੱਸ ਦੇਵੇ ਕਿ ਉਹ ਗੁਰੂ ਨੂੰ ਮੈਂ ਮਿਲਾਪ ਕਿਸ ਤਰ੍ਹਾਂ ਹੋ ਜਾਵੇ, ਜਿਹੜਾ ਮੈਨੂੰ ਰਸਤਾ ਦੱਸ ਦੇਵੇ। ਅੱਜ ਆਤਮਾ ਸਿੰਘ ਦੀ ਹਾਲਤ ਵੀ ਇਸ ਤਰ੍ਹਾਂ ਦੀ ਹੋਈ, ਆਖਿਆ ਮੈਨੂੰ ਦੱਸ ਦਿਓ ਐਵੇਂ ਦੀ ਮੂਰਤ ਜਿਹੜੀ ਹੈ ਕਿੱਥੇ। ਤਾਂ ਉਸ ਫਕੀਰ ਉਹ ਸੱਚਮੁੱਚ ਹੀ ਪਹੁੰਚਿਆ ਹੋਇਆ ਸੀ। ਉਸ ਫਕੀਰ ਨੇ ਆਖਿਆ ਕਿ ਉਹ ਮੂਰਤ ਬਾਰੇ ਮੈਂ ਵੀ ਸੁਣਿਆ, ਉਸ ਮੂਰਤ ਦੇ ਦਰਸ਼ਨ ਕਰਨ ਦੀ ਮੇਰੇ ਅੰਦਰ ਵੀ ਤਾਂਘ ਹੈ। ਮੈਂ ਕਈ ਦਿਨਾਂ ਦਾ ਸਬੱਬ ਬਣਾ ਰਿਹਾ ਵੀ ਜਾਵਾਂ ਜਾਵਾਂ, ਸ਼ਾਇਦ ਤੂੰ ਮੇਰੇ ਕੋਲ ਆਉਣਾ ਸੀ ਇਸ ਕਰਕੇ ਮੈਂ ਰੁਕਿਆ ਹੋਇਆ ਸਾਂ, ਚੱਲ ਹੁਣ ਆਪਾਂ ਦੋਵੇਂ ਚੱਲੀਏ ਉਸ ਮੂਰਤ 'ਤੇ ਜਾ ਕੇ ਦਰਸ਼ਨ ਤਾਂ ਕਰੀਏ। ਇਹ ਫਕੀਰ ਨੂੰ ਲੈ ਕੇ ਆਤਮਾ ਸਿੰਘ ਆਲੋ ਮੁਹਾਰ, ਆਲੋ ਮੁਹਾਰ ਪਿੰਡ ਹੈ ਇਸ ਦਾ, ਆਤਮਾ ਸਿੰਘ ਆਉਂਦਾ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਤੀਸਰਾ ਪਿਆਰਾ ਆ, ਪੰਜਾਂ 'ਚੋਂ ਤੀਸਰਾ ਪਿਆਰਾ ਆ। ਪਹਿਲਾ ਸੂਬਾ ਕਾਨ ਸਿੰਘ ਜੀ, ਦੂਸਰਾ ਲਾਭ ਸਿੰਘ ਜੀ, ਅਤੇ ਤੀਸਰਾ ਆਤਮਾ ਸਿੰਘ ਜੀ। ਚੌਥੇ ਨੰਬਰ 'ਤੇ ਹੈ ਸੁੱਧ ਸਿੰਘ। ਸੁੱਧ ਸਿੰਘ ਭਾਵੇਂ ਇਹਨਾਂ ਤੋਂ ਪਹਿਲਾਂ ਆਉਂਦਾ, ਪਿੰਡ ਦੁਰਗਾਪੁਰ ਜਲੰਧਰ, ਬਾਅਦ ਦੇ ਵਿੱਚ ਮਡੌਰ ਵੀ ਵੱਜਿਆ ਅੰਬਾਲੇ ਦੇ ਨੇੜੇ, ਬਹੁਤ ਲੰਬਾ ਸਮਾਂ ਅੰਤ ਸਮੇਂ ਉੱਥੇ ਰਹੇ। ਇਹਨਾਂ ਦੀ ਬੜਾ ਲੰਬਾ ਇਤਿਹਾਸ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮਿਆਂ ਦੇ ਵਿੱਚ ਇਹਨਾਂ ਦਾ ਜ਼ਿਕਰ ਹੈ, ਅਤੇ ਇੱਕ ਹੁਕਮਨਾਮੇ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲਿਖਦੇ ਨੇ, ਸੁੱਧ ਸਿਆਂ ਮੈਂ ਤੈਨੂੰ ਪੂਰਨ ਸੰਤ ਜਾਣਿਆ। ਇੱਥੋਂ ਤੱਕ ਸ਼ਬਦ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ। ਇਹ ਚੌਥਾ ਪਿਆਰਾ ਸੀ, ਇਹ ਪਹਿਲਿਆਂ ਉਹਨਾਂ ਬੰਦਿਆਂ ਦੇ ਵਿੱਚੋਂ ਹੈ ਜਿਹੜਾ ਭੈਣੀ ਸਾਹਿਬ ਆਉਂਦਾ ਅਤੇ ਇੱਥੇ ਲੰਬਾ ਸਮਾਂ ਰਹਿੰਦਾ। ਸੁੱਧ ਸਿੰਘ ਉਦੋਂ ਭੈਣੀ ਸਾਹਿਬ ਹੋ ਗਿਆ ਜਦੋਂ ਸ਼ਹੀਦੀ ਜਥਾ ਜਿਹੜਾ ਹੈ ਉਹ ਮਰੇਲਕੋਟਲੇ ਨੂੰ ਤੁਰਿਆ, ਕਿਉਂਕਿ ਇਹ ਉਹਨਾਂ ਸਿੱਖਾਂ ਦੇ ਵਿੱਚੋਂ ਸੀ ਜਿਹੜਾ ਇਹ ਕਹਿੰਦਾ ਸੀ ਕਿ ਇਹ ਜਥਾ ਜਿਹੜਾ ਹੈ ਇਹ ਕਾਲਾ ਪੈ ਰਿਹਾ, ਇਹ ਕੰਮ ਜਿਹੜਾ ਹੈ ਮਾਲਾ ਨਾਲ ਹੋ ਜਾਵੇਗਾ, ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਸੀ ਉਹ ਬਚਨ ਨਾਲ ਇਹ ਕੰਮ ਹੋ ਜਾਣਾ। ਇਹ ਉਦੋਂ ਭੈਣੀ ਸਾਹਿਬ ਹੋ ਗਿਆ, ਚੁੰਨੀ ਵੀ ਰਿਹਾ, ਉਸ ਤੋਂ ਬਾਅਦ ਅੰਬਾਲੇ ਵੀ ਰਿਹਾ। ਲੰਬਾ ਇਤਿਹਾਸ ਹੈ, ਸਰਕਾਰੀ ਰਿਕਾਰਡ ਵਿੱਚ ਬਹੁਤ ਨਾਮ ਬੋਲਦਾ ਇਸ ਸੁੱਧ ਸਿੰਘ ਦਾ। ਕੂਕਿਆਂ ਦੇ ਵਿੱਚ, ਕੂਕਿਆਂ ਦੇ ਬਹੁਤ ਘਰ ਸਨ ਉਦੋਂ ਅੰਬਾਲੇ ਜ਼ਿਲ੍ਹੇ ਦੇ ਵਿੱਚ, ਅਤੇ ਉਹਨਾਂ ਦੇ ਕੋਲ ਇਹ ਰਿਹਾ। ਉੱਥੇ ਕੀਰਤਨ ਬਹੁਤ ਸੁੰਦਰ ਕਰਦੇ ਸਨ, ਕਥਾ ਕਰਦੇ ਸਨ, ਕੀਰਤਨ ਕਥਾ ਕਰਦੇ ਰਹੇ। ਇਹ ਭਾਈ ਸੁੱਧ ਸਿੰਘ ਚੌਥਾ ਪਿਆਰਾ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ। ਪੰਜਵਾਂ ਪਿਆਰਾ ਹੈ ਨੈਣਾ ਸਿੰਘ, ਵਰਿਆਂ ਪਿੰਡ ਤਰਨ ਤਾਰਨ ਸਰਹਾਲੀ ਦੇ ਜਿਹੜੇ ਸੰਧੂਆਂ ਦੇ ਪਿੰਡ ਨੇ ਉਹਨਾਂ ਦੇ ਵਿੱਚੋਂ ਹੀ ਇਹ ਵਰਿਆਂ ਪਿੰਡ ਹੈ। ਇਹ ਨੈਣਾ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਇਸੇ ਤਰ੍ਹਾਂ ਹੀ ਆਉਂਦਾ ਕਿ ਇਸ ਨੂੰ ਅਗੰਮੀ ਆਵਾਜ਼ਾਂ ਆਉਂਦਾ। ਯਾਦ ਰੱਖਿਓ, ਆਪਣੇ ਪਿਆਰਿਆਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਵਾਜ਼ਾਂ ਦੇ ਦੇ ਕੇ ਸੱਦਿਆ ਇੱਥੇ ਭੈਣੀ ਸਾਹਿਬ। ਉਹ ਭਾਵੇਂ ਕਿਸ ਹਾਲਤ ਦੇ ਵਿੱਚ ਸਨ, ਕਿਸ ਅਵਸਥਾ ਦੇ ਵਿੱਚ ਸਨ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਵਾਜ਼ੇ ਦੇ ਦੇ ਕੇ ਕਿ ਤੂੰ ਭੈਣੀ ਸਾਹਿਬ ਆ ਜਾ। ਇਸੇ ਤਰ੍ਹਾਂ ਹੀ ਲਾਭ ਸਿੰਘ ਨੂੰ ਕਿਹਾ, ਇਸੇ ਤਰ੍ਹਾਂ ਹੀ ਆਤਮਾ ਸਿੰਘ ਨੂੰ ਕਿਹਾ, ਇਸੇ ਤਰ੍ਹਾਂ ਹੀ ਇਸ ਨੈਣਾ ਸਿੰਘ ਨੂੰ ਆਖਿਆ, ਨੈਣਾ ਸਿਆਂ ਭੈਣੀ ਸਾਹਿਬ ਆ ਜਾ। ਇਹ ਆਇਆ। ਇਹ ਪਹਿਲੇ ਪੰਜ ਪਿਆਰੇ ਸਨ ਜਿਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੰਮ੍ਰਿਤ ਛਕਾਇਆ। ਲੋੜ ਤਾਂ ਪਈ ਕਿਉਂਕਿ ਇਤਿਹਾਸ ਦੇ ਵਿੱਚ ਇਹ ਸਵਾਲ ਵਾਰ ਵਾਰ ਕੀਤਾ ਜਾਂਦਾ ਕਿ ਗੁਰੂ ਰਾਮ ਸਿੰਘ ਨੂੰ ਕੀ ਲੋੜ ਸੀ ਜਦੋਂ ਕਿ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਛਕਾਇਆ ਸੀ। ਜਦੋਂ ਅੰਮ੍ਰਿਤ ਛਕਾਇਆ ਸੀ, ਅੰਮ੍ਰਿਤ ਉਹ ਸੀ, ਮਰਿਆਦਾ ਉਹ ਸੀ, ਫਿਰ ਕੀ ਲੋੜ ਸੀ? ਇਕੱਲੇ ਇਕੱਲੇ ਨੂੰ ਵੀ ਤਾਂ ਛਕਾ ਸਕਦੇ ਸਨ। ਪੰਜ ਨੂੰ ਛਕਾ ਕੇ ਦੁਬਾਰਾ ਵਿਸਾਖੀ ਮਨਾਉਣ ਦਾ ਕੀ ਮਕਸਦ ਸੀ? ਸਤਸੰਗੀ ਜਨੋ, ਇਹ ਉਸੇ ਤਰ੍ਹਾਂ ਹੀ ਸੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕਦਮ ਖਾਲਸੇ ਦੀ ਰਹਿਤ ਬਹਿਤ ਸੰਸਾਰ ਦੇ ਲੋਕਾਂ ਤੋਂ ਵੱਖਰੀ ਕਰ ਦਿੰਦੇ ਨੇ, ਇੱਕਦਮ ਵੱਖਰੀ ਕਰ ਦਿੰਦੇ ਨੇ। ਕਿਸੇ ਚੀਜ਼ ਨੂੰ ਇੱਕਦਮ ਬਦਲਣਾ ਹੋਵੇ, ਹੌਲੀ ਹੌਲੀ ਬਦਲਣਾ ਹੋਵੇ, ਉਹਦੇ ਵਾਸਤੇ ਹੋਰ ਮੈਥਡ ਜਿਹੜੇ ਨੇ ਉਹ ਯੂਜ਼ ਕੀਤੇ ਜਾਂਦੇ ਨੇ। ਪਰ ਜਦੋਂ ਕਿਸੇ ਚੀਜ਼ ਨੂੰ ਇੱਕੋ ਵਾਰੀ ਬਦਲਣਾ, ਕਿਸੇ ਚੀਜ਼ ਨੂੰ ਉਹ ਚੀਜ਼ ਬਦਲਣ ਵਾਸਤੇ ਉਹ ਐਕਸ਼ਨ ਜਿਹੜਾ ਬਹੁਤ ਸੋਚ ਸਮਝ ਕੇ ਅਤੇ ਵੱਡੇ ਪੱਧਰ 'ਤੇ ਲਿਆ ਜਾਂਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕੋ ਦਮ ਨੁਹਾਰ ਬਦਲ ਦਿੱਤੀ। ਉਹਦੇ ਬਾਰੇ ਪਹਿਲਾਂ ਕਿਸੇ ਨੂੰ ਕੋਈ ਭਣਕ ਨਹੀਂ ਸੀ ਕਿ ਇਹ ਕੰਮ ਹੋਣਾ, ਇਸ ਤਰ੍ਹਾਂ ਹੋਵੇਗਾ। ਇੱਕੋ ਦਮ ਸਟੇਜ 'ਤੇ ਆਏ ਅਤੇ ਆਵਾਜ਼ ਮਾਰੀ, ਮੈਨੂੰ ਇੱਕ ਸਿਰ ਦੀ ਲੋੜ ਹੈ। ਕਿਸੇ ਨੂੰ ਨਹੀਂ ਸੀ ਪਤਾ। ਜੇ ਕਿਸੇ ਨੂੰ ਪਤਾ ਹੁੰਦਾ ਤਾਂ ਸੱਚਮੁੱਚ ਹੀ ਕਿ ਬਹੁਤ ਸਾਰੇ ਲੋਕ ਇਕੱਠੇ ਖੜ੍ਹੇ ਹੁੰਦੇ, ਬਹੁਤ ਸਾਰੇ ਲੋਕ ਸਿਰ ਦੇਣ ਵਾਸਤੇ ਤੁਰ ਪੈਂਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਜਿਹਨੂੰ ਭਾਈ ਕੋਇਰ ਸਿੰਘ ਲਿਖਦੇ ਨੇ ਕਿ ਤਿੰਨ ਆਵਾਜ਼ਾਂ ਜਿਹੜੀਆਂ ਨੇ ਉਹ ਖਾਲੀ ਨਾ ਜਾਂਦੀਆਂ, ਪਹਿਲੀਆਂ ਤਿੰਨ ਆਵਾਜ਼ਾਂ ਖਾਲੀ ਨਾ ਜਾਂਦੀਆਂ ਕਿ ਮੈਨੂੰ ਇੱਕ ਸਿਰ ਦੀ ਲੋੜ ਹੈ ਅਤੇ ਕੋਈ ਉੱਠਦਾ ਨਾ। ਤਿੰਨ ਆਵਾਜ਼ਾਂ ਖਾਲੀ ਜਾਣ ਦਾ ਮਕਸ ਗੱਲ ਹੀ ਇਹ ਹੈ ਕਿ ਇੱਕੋ ਦਮ ਸੀ ਸਭ ਕੁਛ। ਇਹ ਘਟਨਾ ਵਾਪਰੀ, ਇਸ ਬਾਰੇ ਕਿਸੇ ਨੂੰ ਗਿਆਨ ਨਹੀਂ ਸੀ। ਮਾਤਾ ਜੀ ਨੂੰ ਵੀ ਗਿਆਨ ਨਹੀਂ ਸੀ ਕਿ ਇਹ ਘਟਨਾ ਵਾਪਰਨੀ ਹੈ। ਮਾਤਾ ਗੁਜਰੀ ਨੂੰ ਵੀ ਗਿਆਨ ਨਹੀਂ ਸੀ ਇਸ ਗੱਲ ਦਾ। ਘਟਨਾ ਵਾਪਰੀ ਤਾਂ ਪਤਾ ਲੱਗਾ ਕਿ ਆਹ ਕੁਛ ਹੋਣਾ। ਜਦੋਂ ਉਹ ਪੰਜ ਪਿਆਰੇ ਬਣ ਗਏ, ਫਿਰ ਦੂਜੀ ਸਾਧ ਸੰਗਤ ਨੇ ਸੋਚਿਆ ਕਿ ਅਸੀਂ ਕਿਉਂ ਨਾ ਪਿਆਰਿਆਂ ਦੇ ਵਿੱਚ ਆ ਗਏ। ਫਿਰ ਹੋਰ ਬਹੁਤ ਨੇ ਅੰਮ੍ਰਿਤ ਛਕਿਆ, ਇਹਨਾਂ ਪੰਜਾਂ ਨੂੰ ਪਿਆਰੇ ਆਖਿਆ। ਅੰਮ੍ਰਿਤ ਤਾਂ ਹੋਰ ਵੀ ਬੜਿਆਂ ਨੇ ਛਕਿਆ ਉਦਣ, ਪਰ ਇਹ ਪੰਜ ਪਿਆਰੇ ਵੱਜੇ। ਪਰ ਬੈਠੀ ਹੋਈ ਸਾਧ ਸੰਗਤ ਦਾ ਮਨ ਤਾਂ ਕਰਦਾ ਹੋਵੇਗਾ ਕਿ ਉਹ ਮੌਕਾ ਸੀ, ਗੁਰੂ ਗੋਬਿੰਦ ਸਿੰਘ ਵਾਰ ਵਾਰ ਆਖਦੇ ਪਏ ਸਨ ਕਿ ਉੱਠੋ ਸਿਰ ਦੇਣ ਵਾਸਤੇ। ਪਰ ਕਦੀ ਕਦੀ ਇਹ ਵੀ ਸੋਚ ਆਉਂਦੀ ਹੈ ਕਿ ਭਾਈ ਦਇਆ ਰਾਮ ਉੱਠਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹਦਾ ਸਿਰ ਜਿਹੜਾ ਸੀ ਧੜ ਨਾਲੋਂ ਵੱਖਰਾ ਕੀਤਾ, ਪਰ ਧਰਮ ਸਿੰਘ 'ਚ ਕਿੰਨਾ ਦਾ ਦਿਲ ਵੱਡਾ ਸੀ, ਧਰਮ ਸਿੰਘ ਨੇ ਕਿੰਨੀ ਹਿੰਮਤ ਕੀਤੀ। ਹਜੇ ਦਇਆ ਰਾਮ ਤਾਂ ਇਹ ਗੱਲ ਸੋਚ ਸਕਦਾ ਸੀ, ਪਤਾ ਨਹੀਂ ਕੀ ਹੋਣਾ, ਤਲਵਾਰ ਫੜੀ ਹੈ, ਪਤਾ ਨਹੀਂ ਮਾਰਨੀ ਹੈ ਜਾਂ ਨਹੀਂ ਮਾਰਨੀ। ਪਰ ਹੁਣ ਦਇਆ ਰਾਮ ਤਾਂ ਮਰ ਗਿਆ, ਧਰਮ ਚੰਦ ਜਿਹੜਾ ਉੱਠਿਆ ਉਹਦੇ ਵਿੱਚ ਉਸ ਤੋਂ ਵੀ ਵੱਡੀ ਪਾਵਰ ਹੈ। ਉਹਦਾ ਇਹ ਸਮਝਣਾ ਪਵੇਗਾ, ਉਸਦਾ ਮਾਨਸਿਕ ਪੱਖ ਕਿੱਡਾ ਮਜ਼ਬੂਤ ਹੋਵੇਗਾ ਕਿ ਦੇ ਦੇਣਾ ਸਿਰ, ਉਹ ਹੁਣ ਸਿਰ ਦੇਣ ਵਾਸਤੇ ਹੀ ਉੱਠ ਪਿਆ। ਤਾਂ ਇਸ ਤਰ੍ਹਾਂ ਉਹ ਇੱਕ ਪਰਚਾ ਸੀ ਜਿਹਦੇ ਵਿੱਚੋਂ ਪੰਜ ਪਾਸ ਹੋਏ, ਬਾਕੀਆਂ ਨੇ ਵੀ ਅੰਮ੍ਰਿਤ ਛਕਿਆ, ਪਰ ਪਿਆਰੇ ਉਹ ਪੰਜ ਹੀ ਵੱਜੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਰੱਖਿਆ, ਜਿਨ੍ਹਾਂ ਦੇ ਵਿੱਚੋਂ ਕੁਛ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ, ਕੁਛ ਨਾਲ ਮਹਾਰਾਸ਼ਟਰ ਦੀ ਧਰਤੀ ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਗਏ, ਉਹਨਾਂ ਨੂੰ ਨਾਲ ਰੱਖਿਆ, ਉਹਨਾਂ ਨੂੰ ਸਨਮਾਨ ਮਿਲਿਆ, ਸਾਧ ਸੰਗਤ ਦੇ ਵਿੱਚ ਸਨਮਾਨ ਮਿਲਿਆ, ਉਹਨਾਂ ਦਾ ਰੁਤਬਾ ਹਮੇਸ਼ਾ ਉੱਚਾ ਰਿਹਾ, ਅਰਦਾਸ ਵਿੱਚ ਉਹਨਾਂ ਦਾ ਨਾਮ ਰਿਹਾ, ਕਿਉਂਕਿ ਉਹਨਾਂ ਨੇ ਸਿਰ ਦਿੱਤੇ ਅੱਜ ਦੇ ਦਿਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਜਿਹੜੇ ਇਹ ਪੰਜ ਨੇ, ਕਿਉਂਕਿ ਉਸ ਸਮੇਂ ਬਹੁਤੀ ਜ਼ਿਆਦਾ ਗਿਣਤੀ ਭੈਣੀ ਸਾਹਿਬ ਦੇ ਵਿੱਚ ਨਹੀਂ, ਗਿਣਵੇਂ ਸਿੱਖ ਨੇ, ਪਰ ਉਹਨਾਂ ਗਿਣਵਿਆਂ ਦੇ ਵਿੱਚੋਂ ਇਹਨਾਂ ਪੰਜਾਂ ਨੂੰ ਚੁਣਿਆ ਸਤਿਗੁਰੂ ਰਾਮ ਸਿੰਘ ਜੀ ਨੇ। ਯਾਦ ਰੱਖਣਾ, ਸਿੱਖ ਹੋਰ ਵੀ ਹੈਗੇ ਸਨ, ਪਰ ਇਹਨਾਂ ਪੰਜਾਂ ਨੂੰ ਚੁਣਿਆ। ਇਹਨਾਂ ਪੰਜਾਂ ਦੀਆਂ ਆਪਣੀਆਂ ਆਪਣੀਆਂ ਖਾਸੀਅਤਾਂ ਸਨ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਆਪਣੇ ਆਪਣੇ ਤੌਰ ਦੇ ਉੱਤੇ ਬੜਾ ਕੁਛ ਕੀਤਾ, ਨਾਮਧਾਰੀ ਪੰਥ ਨੂੰ ਵਧਾਉਣ ਵਾਸਤੇ, ਨਾਮਧਾਰੀ ਪੰਥ ਦੇ ਪ੍ਰਚਾਰ ਵਾਸਤੇ ਇਹਨਾਂ ਪੰਜਾਂ ਦਾ ਬੜਾ ਵੱਡਾ ਯੋਗਦਾਨ ਹੈ। ਇਹਨਾਂ ਪੰਜਾਂ ਬਾਰੇ ਇਤਿਹਾਸ ਜਿਹੜਾ ਹੈ ਉਹ ਆਪਾਂ ਵੇਖ ਸਕਦੇ ਹਾਂ। ਭਾਈ ਕਾਹਨ ਸਿੰਘ ਦਾ, ਜਿਨ੍ਹਾਂ ਨੇ ਧੌਂਕਲ ਸਿੰਘ ਵਰਗੇ ਨੂੰ ਸਿੱਖ ਬਣਾਇਆ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪਟਿਆਲੇ ਦੀ ਧਰਤੀ ਦੇ ਉੱਤੇ ਪ੍ਰਚਾਰ ਕੀਤਾ। ਹੀਰਾ ਸਿੰਘ ਸਕਰੋਦੀ ਵਰਗੇ ਜਿਹੜੇ ਸਨ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਬਣੇ। ਇਹ ਇਹਨਾਂ ਸੂਬੇ ਸਾਹਿਬਾਨਾਂ ਦੇ ਕਰਕੇ ਸੀ। ਇਹ ਉਹ ਪਹਿਲਾ ਪਿਆਰਾ ਸੀ ਸਤਿਗੁਰੂ ਰਾਮ ਸਿੰਘ ਜੀ ਦਾ, ਭਾਈ ਕਾਹਨ ਸਿੰਘ ਜਾਂ ਸੂਬਾ ਕਾਹਨ ਸਿੰਘ ਜੀ ਜਿਹੜੇ ਬਾਅਦ ਵਿੱਚ ਬਣੇ। ਅੱਜ ਦੇ ਦਿਨ ਵਾਸਤੇ, ਅੱਜ ਦੇ ਦਿਨ ਉਹ ਭਾਈ ਕਾਹਨ ਸਿੰਘ ਹੀ ਸਨ, ਉਹ ਸੂਬੇਦਾਰ ਕਾਹਨ ਸਿੰਘ ਸਨ ਜਿਹੜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਫੌਜ 'ਚ ਆਏ। ਕਿੰਨਾ ਯਕੀਨ ਹੋਏਗਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਹੋਏਗੀ। ਇਹ ਥੋੜ੍ਹੀਆਂ ਥੋੜ੍ਹੇ ਨੁਕਤੇ ਜਿਹੜੇ ਨੇ ਇਹ ਜਾਣਨ ਵਾਲੇ ਨੇ ਕਿ ਉਹਨਾਂ ਦੇ ਨਾਲ ਰਹਿਣ ਵਾਲੇ ਜਿਹੜੇ ਰੈਜੀਮੈਂਟ ਦੇ ਵਿੱਚ ਸਿੱਖ ਨੇ ਉਹਨਾਂ ਦੇ ਵਿੱਚੋਂ ਬਹੁਤੇ ਸਰਦਾਰ ਜਿਹੜੇ ਨੇ ਸਤਿਗੁਰੂ ਰਾਮ ਸਿੰਘ ਦੇ ਨਾਲ ਹੀ ਆ ਗਏ ਨੇ, ਜਿਹਦੇ ਵਿੱਚੋਂ ਬਾਬਾ ਜਮੀਤ ਸਿੰਘ ਨਾਲ ਆ ਗਿਆ, ਜਿਹਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਅੱਧਾ ਸਿੱਖ ਹੈ। ਇਕਾਨ ਸਿੰਘ ਨਾਲ ਆਇਆ ਹੋਇਆ, ਹੋਰ ਸਿੱਖ ਸਰਦਾਰ ਜਿਹੜੇ ਨੇ ਨਾਲ ਆ ਗਏ ਨੇ ਸਤਿਗੁਰੂ ਰਾਮ ਸਿੰਘ ਜੀ ਦੇ, ਜਿਹਨਾਂ ਨੂੰ ਪਤਾ ਹੈ ਕਿ ਇਹ ਸੱਚ ਹੈ, ਕਿਉਂਕਿ ਉਹਨਾਂ ਨੇ ਲਾਹੌਰ ਦੇ ਵਿੱਚ ਪਹਿਲਾਂ ਹੀ ਇਹ ਕੌਤਕ ਵੇਖ ਲਏ ਸਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ, ਕਿ ਨਵੇਂ ਨਿਸ਼ਾਨੇ ਦੇ ਉੱਤੇ ਨਵੀਂ ਸੋਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋਲ ਹੈ। ਜਿਸ ਸੋਚ ਦੇ ਨਾਲ ਕੁਛ ਨਵਾਂ ਵਿਕਾਸ ਹੋ ਸਕਦਾ ਸਿੱਖ ਪੰਥ ਦਾ, ਕਿਉਂਕਿ ਇਹ ਕਿੱਥੋਂ ਤੱਕ ਸਾਡੇ ਵਿੱਚ ਉਣਤਾਈਆਂ ਆਈਆਂ, ਜਿੱਥੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਇਹ ਲੋੜ ਪਈ ਕਿ ਸਾਨੂੰ ਅੰਮ੍ਰਿਤ ਦੁਆਰਾ ਛਕਾਇਆ ਗਿਆ, ਇਹ ਵਿਸਾਖੀ ਦੁਬਾਰਾ ਮਨਾਈ ਗਈ, ਮਰਿਆਦਾ ਦੁਬਾਰਾ ਦੱਸੀ ਗਈ। ਫਿਰ ਇੱਥੋਂ ਤੱਕ ਆਪਾਂ ਇਹ ਗੱਲ ਜਾਣਦੇ ਹਾਂ, ਭਾਈ ਰਾਏ ਸਿੰਘ ਨੂੰ ਭੇਜਿਆ ਹਜ਼ੂਰ ਸਾਹਿਬ, ਉਹ ਮਰਿਆਦਾ ਲਿਖਵਾ ਕੇ ਲਿਆਂਦੀ, ਕਿ ਉਹ ਸਾਰੀ ਮਰਿਆਦਾ ਲੰਗਰ ਦੀ ਮਰਿਆਦਾ ਜਿਹੜੀ ਹੈ ਉਹ ਹਜ਼ੂਰ ਸਾਹਿਬੋਂ ਹਜੇ ਵੀ ਚੱਲਦੀ ਪਈ ਹੈ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੋਂ ਲਿਖਵਾ ਲਿਆਂਦੀ। ਉਹ ਭਾਈ ਰਾਏ ਸਿੰਘ ਨੂੰ ਭੇਜ ਕੇ ਉਹ ਮਰਿਆਦਾ ਇਸ ਭੈਣੀ ਸਾਹਿਬ ਦੀ ਧਰਤੀ 'ਤੇ ਕਾਇਮ ਕਰਕੇ ਇੱਕ ਮਾਡਲ ਤਿਆਰ ਕੀਤਾ ਕਿ ਸਿੱਖ ਇਸ ਤਰ੍ਹਾਂ ਦੇ ਨੇ, ਸਿੱਖ ਅੰਗਰੇਜ਼ ਵਾਸਤੇ ਨਹੀਂ, ਕਿਉਂਕਿ ਬਹੁਤ ਸਾਰੇ ਸਿੱਖਾਂ ਨੇ ਅੰਗਰੇਜ਼ਾਂ ਤੋਂ ਸਰਦਾਰੀਆਂ ਲੈ ਕੇ ਉਹ ਅੰਗਰੇਜ਼ਾਂ ਵਾਸਤੇ ਉਹਨਾਂ ਦੇ ਟਾਊਟ, ਉਹਨਾਂ ਦੇ ਅੱਗੋਂ ਏਜੰਟ ਬਣ ਗਏ, ਪਰ ਉਹ ਸਿੱਖ ਸਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੀ ਨਵਾਂ ਮਾਡਲ ਤਿਆਰ ਕੀਤਾ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਉਹ ਮਾਡਲ ਇਸ ਤਰ੍ਹਾਂ ਦਾ ਸੀ ਕਿ ਉਹ ਵੇਖ ਕੇ ਹੀ ਸਾਡੇ ਕੱਪੜਿਆਂ ਤੋਂ, ਸਾਡੀ ਰਹਿਣੀ ਬਹਿਣੀ ਤੋਂ ਉਹ ਅੰਗਰੇਜ਼ ਨੇ ਇਹ ਕਹਿ ਦਿੱਤਾ ਵੀ ਇਹ ਬਾਗੀ ਹੈ, ਕਿਉਂਕਿ ਕੂਕਾ ਨਾਮ ਜਿਹੜਾ ਹੈ, ਜਿਸ ਤਰ੍ਹਾਂ ਗਿਆਨੀ ਗਿਆਨ ਸਿੰਘ ਕਹਿੰਦੇ ਕੂਕ ਮਾਰਨੇ 'ਤੇ ਕੂਕਾ ਵਖਾਣ ਹੈ, ਵੀ ਕੂਕ ਮਾਰਨ ਤੋਂ ਜਗਤ ਦੇ ਵਿੱਚ ਕੂਕਾ ਪ੍ਰਚਲਿਤ ਹੋਇਆ। ਪਰ ਕੂਕਾ ਬਾਗੀ ਨੂੰ ਵੀ ਆਖਿਆ ਗਿਆ, ਜਿਹੜਾ ਹਕੂਮਤ ਦੀ ਉਸ ਸਮੇਂ ਦੀ ਹਕੂਮਤ ਦੇ ਅਧੀਨ ਨਹੀਂ ਉਸ ਨੂੰ ਵੀ ਕੂਕਾ ਆਖਿਆ ਗਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਮੂਵਮੈਂਟ ਦਾ ਆਰੰਭ ਕੀਤਾ, ਅਤੇ ਆਰੰਭ ਇਸ ਵਿਸਾਖੀ ਵਾਲੇ ਦਿਨ ਸੀ। ਮੈਂ ਆਪਣੀ ਗੱਲ ਇੱਥੋਂ ਕੋ ਆਰੰਭ ਕੀਤੀ ਸੀ ਕਿ ਅੱਜ ਦੇ ਦਿਨ ਮੰਨਿਆ ਜਾਂਦਾ ਕਿ ਪਹਾੜਾਂ ਦੀ ਬਰਫ਼ ਜਿਹੜੀ ਹੈ ਉਹ ਢਲ ਕੇ ਮੈਦਾਨੀ ਇਲਾਕਿਆਂ ਵਿੱਚ ਪਾਣੀ ਦੇ ਰੂਪ ਵਿੱਚ ਬਣ ਆ ਜਾਂਦੀ ਹੈ, ਅਤੇ ਸਤਿਗੁਰੂ ਰਾਮ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹ ਅਭਿਮਾਨੀ ਜਿਹੜੇ ਜਿਨ੍ਹਾਂ ਦੇ ਮਾਣ ਜਿਹੜੇ ਨੇ ਪਹਾੜਾਂ ਵਰਗੇ ਸਨ, ਉਹਨਾਂ ਨੂੰ ਜ਼ਮੀਨ 'ਤੇ ਲਿਆ ਕੇ ਹਕੀਕਤ ਵਿਖਾਈ ਕਿ ਇੱਥੇ ਵੇਖੋ ਇਹ ਲੋਕ ਜਿਨ੍ਹਾਂ ਨੂੰ ਤੁਸੀਂ ਮਾੜਾ ਸਮਝਦੇ ਹੋ, ਜਿਨ੍ਹਾਂ ਨੂੰ ਨੀਵਾਂ ਆਖਿਆ ਗਿਆ, ਉਹਨਾਂ ਨੂੰ ਬਰਾਬਰ ਖਿਲਾਰ ਦਿੱਤਾ। ਅਤੇ ਇਹ ਸ਼ਬਦ ਜਿਹੜਾ ਹੈ, ਹਮ ਇਹੋ ਕਾਜ ਜਗਤ ਮੋਆਏ ਧਰਮ ਹੇਤ ਗੁਰਦੇਵ ਪਠਾਏ, ਭੇਜਿਆ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਇਸ ਵਾਸਤੇ ਸੀ। ਅਤੇ ਦੋਹੂ ਪੰਥ ਮੈਂ ਕਪਟ ਵਿੱਦਿਆ ਚਲਾਨੀ, ਬਹੁੜ ਤੀਸਰਾ ਪੰਥ ਕੀਜਾ ਪ੍ਰਧਾਨੀ, ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਹੋਇਆ। ਅਤੇ ਇੱਥੋਂ ਤੱਕ ਵੀ ਬਚਿੱਤਰ ਨਾਟਕ ਵਿੱਚ ਬਚਨ ਨੇ, ਠਾਠ ਪਇਓ ਮੈਂ ਜ਼ੋਰ ਕਰ, ਜਦੋਂ ਮੈਨੂੰ ਅਕਾਲ ਪੁਰਖ ਨੇ ਭੇਜਿਆ, ਮੈਨੂੰ ਆਖਿਆ ਜਾ ਅਤੇ ਮੈਂ ਹੱਥ ਜੋੜ ਕੇ ਖਲੋ ਗਿਆ, ਮੈਂ ਖਲੋ ਕੇ ਇਹ ਗੱਲ ਆਖੀ, ਠਾਠ ਪਇਓ ਮੈਂ ਜ਼ੋਰ ਕਰ, ਕਰ ਜ਼ੋਰ ਹੱਥ ਜੋੜ ਲਏ, ਕਰ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਪੰਥ ਚੱਲੇਗਾ ਪਰ ਤੂੰ ਸਹਾਇਤਾ ਕਰਨੀ ਇਹ ਅਕਾਲ ਪੁਰਖ, ਸੰਸਾਰ ਦੇ ਵਿੱਚ ਪੰਥ ਚੱਲੇਗਾ, ਇਸੇ ਕਰਕੇ ਉਸ ਸਹਾਇਤਾ ਨੂੰ ਮੰਗਿਆ। ਚੰਡੀ ਦੀ ਵਾਰ ਦਾ ਪਹਿਲੀ ਪੌੜੀ ਜਿਹੜੀ ਹੈ ਉਹ ਸਾਨੂੰ ਦੱਸਦੀ ਪਈ ਹੈ, ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਕ ਬਹਾਦਰ ਸਿਮਰੀਐ ਕਰਨੋਂ ਨਿਧਿਆਵੈ ਧਾਏ, ਹੇ ਅਕਾਲ ਪੁਰਖ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਿਮਰਨ ਦੇ ਨਾਲ ਘਰ ਨੌਂ ਨਿੱਧਾਂ ਆ ਜਾਂਦੀਆਂ ਨੇ, ਉਸ ਅਕਾਲ ਪੁਰਖ ਸਰੂਪ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਿਮਰਨ ਨਾਲ ਨੌਂ ਨਿੱਧਾਂ ਆ ਜਾਂਦੇ, ਸਭ ਥਾਈ ਹੋਏ ਸਹਾਏ, ਤੂੰ ਹੁਣ ਮੇਰੀ ਸਹਾਇਤਾ ਕਰੀ, ਠਾਠ ਪਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਉੱਥੇ ਵੀ ਇਹੀ ਮੰਗ ਮੰਗੀ, ਇੱਥੇ ਵੀ ਕੌਮੀ ਤਰਾਨਾ ਦਿੱਤਾ, ਦੇ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਣ ਤੇ ਕਬਹੂ ਨਾ ਡਰੋ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋਂ ਉਚਰੋ, ਮੈਂ ਤੇਰੇ ਗੁਣਾਂ ਨੂੰ ਗਾਵਾਂ ਇਹ ਲਾਲਚ ਮੇਰੇ ਅੰਦਰ ਹੈ। ਜਬ ਆਪ ਕੀ ਆਉਦ ਨਿਧਾਨ ਬਣੈ ਅਤ ਹੀ ਰਨ ਮੈਂ ਤਬ ਜੂਝ ਮਰੋਂ। ਇਹ ਮੰਗ ਮੰਗੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਹੀ, ਕੋਈ ਫਰਕ ਨਹੀਂ, ਮਰਿਆਦਾ ਵੀ ਉਹ, ਕਕਾਰ ਵੀ ਉਹ, ਰਹਿਤ ਵੀ ਉਹ, ਸਾਰਾ ਕੁਛ ਉਹ, ਸਿਰਫ ਸਿੱਖਾਂ ਨੂੰ ਆਖਿਆ ਇਹ ਇੱਕ ਨਵਾਂ ਮਾਡਲ ਹੈ, ਜੇ ਤੁਸੀਂ ਨਹੀਂ ਭੁੱਲ ਗਏ ਉਹ ਮਰਿਆਦਾ ਨੂੰ, ਜੇ ਤੁਹਾਨੂੰ ਨਹੀਂ ਪਤਾ ਤਾਂ ਇਹ ਭੈਣੀ ਸਾਹਿਬ ਦੀ ਧਰਤੀ ਤੋਂ ਆਣ ਕੇ ਸਿੱਖ ਲਵੋ, ਇਹਨਾਂ ਸਿੱਖਾਂ ਤੋਂ ਸਿੱਖ ਲਵੋ। ਆਹ ਜਿਹੜੇ ਨਵੇਂ ਪੰਜ ਪਿਆਰੇ ਮੈਂ ਸਾਜੇ ਨੇ, ਇਹਨਾਂ ਤੋਂ ਸਿੱਖ ਲਵੋ, ਇਹਨਾਂ ਨੂੰ ਮੈਂ ਮਰਿਆਦਾ ਦੱਸ ਦਿੱਤੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਹ ਮਾਡਲ ਜਿਹੜਾ